गुरु रूप प्यारी सात संगत जी, अज दे गुरबाणी विचार दे लेख विच साडी हालत दर्शाई गई है। पहला फिर उसका इलाज की है वह दर्शाया गया है। इस विच जिहड़े साडे दो शंके हन वह भी निवृत्त किए गए हैं। पहला शंका तो यह कि कई संगतां स्थानक संगतां जदों देखदियां हन विदेशां तो संगतां नाम बाणी का लाहा लैण लई खेचलां सहार के पैसे खर्च करके इत्थे आउंदे हन, उन्हां दे मन शंका पुजदा है कि उत्थे संगत नहीं आउंदी, उत्थे कीर्तन नहीं आउंदा। सो उन्हां विचारियां नूं आम संगत दा ते महापुरखां दी संगत दा जो मन उत्ते असर आउंदा है उस विचला फर्क नहीं पता, वह अज दे गुरबाणी विचार दे लेख वी दर्शाया गया है। दूसरी गल, कई जगियासू जद देखदे हन तो एक सवाल करदे हन कि संगत विच असी आउंदिआं देखदिआं कईआं नूं बैराग आ जांदा है, कई बड़े चाव विच रहिंदे हन, कई आभासियां भरदे रहिंदे हन, ये अड अड असर क्यों हुंदा संगत विच? उसका जवाब भी अज दे गुरबाणी विचार दे लेख विच दिता गया है। आओ प्यार नाल सरवण करिए। जिस तरह पानी का बुलबुला हवा द्वारा पानी विचों पुजदा है ते पानी का रूप हुंदा है, उसे तरह इलाही जोत उत्ते होमे दा गिलाफ चढ़ जावे तां ए मन अखवाउंदा है। इलाही जोत ए मैलहीन निर्मल है, पर इस विच उपजे मन उत्ते होमे दा छोड़िया गिलाफ चढ़ जावे तां ए मन मैला हो जांदा है। ज्यों ज्यों होमे वेड़िया मन माइकी मंडल विच विचरदा है त्यों त्यों इस नूं माइकी मैल चढ़दी जांदी है। चिट्टे कमरे विच दी धूआं लंघ जावे तां धूआं कमरे दी निर्मलता नूं छो जांदा है। जेकर नेता प्रति धूआं उस कमरे विच दी लंघदा रहे तां ओह कमरा मैला हो जांदा है। इसे लई रसोई हमेशा मैली रहिंदी है। साडा मन अत चंचल अते चलायमान है, जिस विचों खिन खिन पल पल अनेकां ख्याल वलवले भावनावां दी उपजदे हन ते अपनी रंगत या मैल दी छो मन उते ला जांदे हन। साडा होमे वेड़िया मन माया विच विचरदा है, इस लई साडे ख्याल वलवले भावनावां अक्सर मैलियां हुंदियां हन। इन्हां मैले नीवें ख्यालां ते वलवलियां दे लगातार अभ्यास नाल साडे मन दीआं रुचियां भावनावां साडा आचरण ते साडियां आदतां भी मैलियां हो जांदियां हन। हां जी, नीवें ख्यालां ते मैले वलवलियां दे लगातार अभ्यास नाल साडा आचरण ते आदतां भी मैलियां हो जांदियां हन। जो सहजे सहजे ए मैल दी रंगत साडे अंतशकरण विच उतर जांदी है ते असी मोह माया दे खल जगन विच ही कर्म करदे ते नतीजे भोगदे हां। पलच पलच सगली मुई झूठे तंदे मोह, होमै विच जीओ बंद है नाम ना वसै मन आए। उल्यो मन माया उर जायो, जो जो कर्म कियो लालच लगते तैं आप बंद आयो। उपरली विचार तो स्पष्ट है कि होमै दी भावना नाल माइकी मंडल विच विचरण नाल नीवें ख्यालां दी छो नाल नीवी रुचियां दी संगत नाल मैले वलवलियां दी रंगत नाल असुरी माइकी कर्मां नाल साडा मन निता प्रति मैला हुंदा जा रहा है। इस तरह असी कई जन्मां तो अपने मन नूं मैला करदे आए हां अते हुण भी मैला करी जांदे हां। ध्यान देना जी, असी कई जन्मां तो अपना मन मैला करदे आए हां ते हुण भी मैला करी जा रहे हां। जग हों मैं मैल दुख पाया, मल लागी दूजे पाए। जन्म जन्म की इस मन को मल लागी, काला होआ स्या। अंतर लोभ मन मैले मल लाए, मैले कर्म करे दुख पाए। सो साडे मन दी ए मलीन हालत होमे दे भरम भुलावे विच नीवें ख्यालां नीवें वलवलियां मलीन भावनावां मलीन रुचियां माइकी निश्चियां माइकी कर्मकांडां दी छो मेल संग संगत ते अभ्यास द्वारा हो रही है। मनमुख मैले मल परे होमे तृष्णा विकार, ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੋਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਜਿਵੇਂ ਸ਼ਰਾਬੀ ਹੈ, ਸ਼ਰਾਬੀ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਤੇ ਹਾਨੀਕਾਰਕ ਅਸਰ ਉਸਦੇ ਆਪਣੇ ਸਮੁੱਚੇ ਜੀਵਨ ਉੱਤੇ ਪੈਂਦਾ ਹੈ। ਇਹ ਹਾਨੀਕਾਰਕ ਅਸਰ ਫਿਰ ਉਸਦੇ ਪਰਿਵਾਰ ਉੱਤੇ, ਸੰਬੰਧੀਆਂ ਤੇ ਸਾਥੀਆਂ ਉੱਤੇ ਤੇ ਉਸਦੇ ਵਾਤਾਵਰਣ ਉੱਤੇ, ਸਮਾਜ ਉੱਤੇ, ਉਸਦੇ ਪਰਮਾਰਥ ਉੱਤੇ, ਵਿਸ਼ਵ ਉੱਤੇ ਤੇ ਅਗਲੇ ਜਨਮਾਂ ਉੱਤੇ ਵੀ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ, ਵਲਵਲਿਆਂ ਤੇ ਨਿਸ਼ਚਿਆਂ ਤੇ ਕਰਮਾਂ ਦਾ ਅਸਰ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਹੀ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਣ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ। ਸਾਡੇ ਮਲੀਨ ਖਿਆਲਾਂ ਤੇ ਵਲਵਲਿਆਂ ਦਾ ਅਸਰ ਨਿਰਾ ਸਾਡੇ ਆਪਣੇ ਉੱਤੇ ਹੀ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਣ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਸੋ ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ ਜਿਉਂਦੇ ਜਾਗਦੇ ਕੰਪਿਊਟਰ ਹਨ। ਇਹਨਾਂ ਮਾਨਸਿਕ ਕੰਪਿਊਟਰਾਂ ਵਿੱਚ ਜੋ ਜੋ ਡਾਟਾ ਅਥਵਾ ਚੰਗੇ ਮਾੜੇ ਖਿਆਲ, ਵਲਵਲੇ, ਭਾਵਨਾਵਾਂ ਅਤੇ ਕਰਮ ਆਦਿ ਪਾਉਂਦੇ ਹਾਂ, ਉਹਨਾਂ ਦੇ ਅਕਸ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਮਨ ਉੱਤੇ ਪੈਂਦਾ ਰਹਿੰਦਾ ਹੈ ਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡਾ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ, ਵਲਵਲਿਆਂ, ਕਰਮਾਂ ਦੀ ਛੋ, ਅਕਸ, ਮੇਲ ਜਾਂ ਸੰਗਤ ਉੱਤੇ ਨਿਰਭਰ ਹੈ। ਕਬੀਰ, ਮਨ ਪੰਖੀ ਪਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਤਨ ਕੀ ਜਾਮਨ ਕੇ ਦੂਧ ਦਤ ਹੋਤ ਜੈਸੇ, ਤਨ ਕੀ ਕਾਂਜੀ ਪਰੈ ਦੂਧ ਫਟ ਜਾਤ ਹੈ। ਤਨ ਕੀ ਬੀਜ ਬੋਏ ਬਿਰਖ ਬਿਥਾਰ ਹੋਏ, ਤਨ ਕੀ ਚਿੰਗ ਚਿਨੰਗ ਪਰੇ ਭਸਮ ਹੋਏ ਸਮਾਤ ਹੈ। ਤਨ ਕੀ ਖਾਏ ਬਿਖ ਹੋਤ ਹੈ ਵਿਨਾਸ਼ ਕਾਲ, ਤਨਕ ਹੀ ਅੰਮ੍ਰਿਤ ਕੈ ਅਮਰ ਹੋਏ ਗਾਤ ਹੈ। ਸੰਗਤ ਅਸਾਧ ਸਾਧ ਗੰਧ ਕਾ ਬੇਹਾਇਵਤਾ ਜੋ, ਤਨਕ ਮੈਂ ਉਪਕਾਰੋ ਬਿਕਾਰ ਘਾਤ ਹੈ। ਸੋ ਅਸੀਂ ਸਾਰੇ ਜੀਵ ਖਿਆਲਾਂ ਤੇ ਵਲਵਲਿਆਂ ਦੇ ਜੀਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਹਿ ਯਾਨੀ ਇੱਕੋ ਵੇਵਲੈਂਥ ਉੱਤੇ ਆਪਣੀਆਂ ਤਰੰਗਾਂ, ਵਾਈਬ੍ਰੇਸ਼ਨਸ ਦੇ ਜ਼ਰੀਏ ਇੱਕ ਦੂਜੇ ਉੱਤੇ ਅਕਸ ਪਾਉਂਦੇ ਹਾਂ, ਛੋ ਲੱਗਦੀ ਹੈ, ਮੇਲ ਕਰਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਤੇ ਸਾਡੀ ਵਿਲੱਖਣ ਤੇ ਅਡਰੀ ਸ਼ਖਸੀਅਤ ਤੇ ਪ੍ਰਾਲਭਤ ਘੜੀ ਜਾਂਦੀ ਹੈ। ਦਿਨ ਰਾਤ ਕਮਾਇੜੋ ਸੋ ਆਇਓ ਮਤ ਹੈ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਸੋ ਉੱਪਰਲੀ ਵਿਚਾਰ ਨੂੰ ਸੰਖੇਪ ਤੌਰ ਤੇ ਇਉਂ ਦਰਸਾਇਆ ਜਾ ਸਕਦਾ ਹੈ ਕਿ ਹਉਮੈ ਦੀ ਢੀਠਤਾ ਦੇ ਅਸਰ ਹੇਠ, ਮਾਇਆ ਦੇ ਜਾਲ, ਭਰਮ ਭੁਲੇਖੇ, ਪੰਜਾਂ ਦੀਆਂ ਵਾਸ਼ਨਾਵਾਂ, ਇਹ ਸੰਗਤ ਜਾਂ ਕੁਸੰਗਤ, ਵਾਤਾਵਰਣ, ਮਾਨਸਿਕ ਤਰੰਗਾਂ ਤੇ ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਚ ਪਲਚ ਕੇ ਨਰਕਮਈ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆਂ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ ਹੈ। ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁੱਖ ਹੋ ਕੇ ਜੀਵ ਮਾਨਸਿਕ ਤੌਰ ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਜੀਵ ਰੱਬ ਨਾਲੋਂ ਟੁੱਟ ਕੇ ਮਾਨਸਿਕ ਤੌਰ ਤੇ ਅਗਿਆਨੀ ਵੀ ਹੋ ਜਾਂਦਾ ਹੈ ਤੇ ਨਿਰਬਲ ਹੋ ਜਾਂਦਾ ਹੈ। ਜੀਵ ਦੀ ਇਸ ਬੇਵਸੀ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਆਰੇ, ਕਰ ਕਰ ਹਾਰਿਓ ਅਨਕ ਬੋ ਪਾਂਤੀ, ਛੋੜੈ ਕਥੂ ਨਾਈ। ਮਨਮੁਖ ਦੂਜੇ ਭਾਏ ਲਗ, ਭੰਬਲ ਪੂਸੇ ਖਾਏ ਪਵਨ ਦੇ। ਐਸੀ ਨਿਰਬਲਤਾ ਤੇ ਬੇਵਸੀ ਵਿੱਚ ਦੁਖੀ ਹੋ ਕੇ ਜੀਵ ਧਰਮ ਦਾ ਆਸਰਾ ਲੈਂਦਾ ਹੈ। ਰੱਬ ਨਾਲੋਂ ਟੁੱਟ ਕੇ ਜੀਵ ਨਿਰਬਲ ਤੇ ਅਗਿਆਨੀ ਹੋ ਜਾਂਦਾ ਹੈ, ਤੇ ਐਸੀ ਨਿਰਬਲਤਾ ਤੇ ਬੇਵਸੀ ਦੀ ਹਾਲਤ ਵਿੱਚ ਜੀਵ ਫਿਰ ਧਰਮ ਦਾ ਆਸਰਾ ਲੈਂਦਾ ਹੈ। ਕਿਉਂਕਿ ਮਨ ਮਲੀਨ ਹੈ, ਇਸ ਲਈ ਮਨ ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ ਹੈ, ਆਪਣੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ ਅਤੇ ਆਪਣੀ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਵਰਤਦਾ ਹੈ। ਇਸ ਬੇਵਸੀ ਵਿੱਚ ਇਨਸਾਨ ਅਖੌਤੀ ਸਾਧਾ ਸੰਤਾਂ ਅਥਵਾ ਅਖੌਤੀ ਸੰਗਤ ਵੱਲ ਮੂੰਹ ਮੋੜਦਾ ਹੈ। ਇਹ ਅਖੌਤੀ ਧਾਰਮਿਕ ਆਗੂ ਆਪ ਵੀ ਫੋਕੇ ਕਰਮ ਕਾਂਡਾਂ ਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਹੁੰਦੇ ਹਨ ਤੇ ਲੋੜਵੰਦ ਜਗਿਆਸੂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮ ਕਾਂਡਾਂ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਪੰਬਲ ਭੂਸਿਆਂ ਵਿੱਚ ਪੈ ਕੇ ਭਟਕਦੇ ਫਿਰਦੇ ਹਨ। ਕਈ ਵਾਰੀ ਤਾਂ ਇਹਨਾਂ ਮਾਇਆ ਵੇੜੇ ਜਗਿਆਸੂਆਂ ਦਾ ਦਿਲ ਟੁੱਟ ਜਾਂਦਾ ਹੈ ਅਥਵਾ ਨਿਰਾਸ਼ ਹੋ ਕੇ ਉਹ ਤਾਂ ਰੱਬ ਤੋਂ ਵੀ ਬੇਮੁੱਖ ਹੋ ਜਾਂਦੇ ਹਨ। ਕਿਰਿਆ ਚਾਰ ਕਰੇ ਖਟਕਰਮਾ ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹਾਂ ਮੈਂ ਬਿਨ ਗੁਰਬਾਜੀ ਹਾਰੀ। ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੁਯੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੇ। ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਤਾਰੀ। ਕੂਰ ਕਿਰਿਆ ਉਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਇਹੋ ਜੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹੋਮੇ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ ਅਤੇ ਸ਼ਾਂਤੀ ਨਹੀਂ ਆਉਂਦੀ। ਪਰ ਫਿਰ ਵੀ ਡੂਬਦੇ ਕੋ ਤਿਣਕੇ ਕਾ ਸਹਾਰਾ ਅਨੁਸਾਰ ਇਹ ਅਖੌਤੀ ਸੰਗਤ ਅਤੇ ਫੋਕੇ ਕਰਮ ਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸ ਵਿੱਚ ਹੀ ਮਸਤ ਰਹਿੰਦੇ ਹਨ। ਧਿਆਨ ਦੇਣਾ ਜੀ, ਇਹੋ ਜੇ ਜਗਿਆਸੂ ਜਦੋਂ ਅਖੌਤੀ ਸੰਗਤ ਕਰਦੇ ਹਨ ਤਾਂ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਇਹਨਾਂ ਦੀ ਮਨ ਦੀ ਅਗਨ ਨਹੀਂ ਬੁੱਝਦੀ, ਸ਼ਾਂਤੀ ਵੀ ਨਹੀਂ ਆਉਂਦੀ। ਪਰ ਫਿਰ ਵੀ ਡੂਬਤੇ ਕੋ ਤਿਣਕੇ ਕਾ ਸਹਾਰਾ ਅਨੁਸਾਰ ਇਹ ਅਖੌਤੀ ਸੰਗਤ ਤੇ ਫੋਕੇ ਕਰਮ ਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਝੂਠੀ ਵਡਿਆਈ ਤੇ ਤਸੱਲੀ ਦੇ ਕੇ ਇਸ ਵਿੱਚ ਹੀ ਮਸਤ ਰਹਿੰਦੇ ਹਨ। ਇਹੋ ਕਾਰਨ ਹੈ ਕਿ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਤੇ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਧਿਆਨ ਦੇਣਾ ਜੀ, ਇੱਕ ਦੋ ਦਿਨ ਦੀ ਗੱਲ ਨਹੀਂ, ਸਾਰੀ ਉਮਰ ਪਾਠ ਪੂਜਾ ਕਰਮ ਧਰਮ ਤੇ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਅਤੇ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਜਦੇ ਹੋਏ ਨਰਕੀ ਜੀਵਨ ਭੋਗਦੇ ਹਨ। ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਜੀ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਆਉਂਦਾ, ਗੁੱਸਾ ਬਹੁਤ ਆਉਂਦਾ ਹੈ, ਲਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੇ ਗਿਲੇ ਬਹੁਤ ਉਪਜਦੇ ਹਨ, ਵੈਰ ਵਿਰੋਧ ਵਿੱਚ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੰਗਤ ਵਿੱਚ ਓਪਰਾ ਜਿਹਾ ਰਸ ਆਉਂਦਾ ਹੈ ਮਗਰੋਂ ਉਹੀ ਹਾਲ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਮਾਇਆ ਨਾਲ ਲੱਥ ਪੱਥ ਹੋ ਕੇ ਮਾਇਆ ਵਿੱਚ ਧੱਸ ਕੇ ਵਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਜਾਂ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁਖ ਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਇਹ ਆਪੂ ਸਹੇੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਕ ਟੇਕ, ਸਹਾਰਾ, ਜੀਵਨ ਸੇਧ ਹੀ ਨਹੀਂ ਮਿਲਦੀ, ਅਤੇ ਨਾ ਹੀ ਕਮਜ਼ੋਰ ਮਨ ਵਿੱਚ ਕੋਈ ਉਚੇਰਾ, ਚੰਗੇਰਾ, ਸੋਨੇਰਾ, ਆਤਮਕ ਸਾਹਸ, ਚਾਉ ਜਾਂ ਕੋਈ ਰਹੱਸਮਈ ਉਦਮ ਹੀ ਉਪਜਦਾ ਹੈ। ਇਨਸਾਨ ਦੀ ਐਸੀ ਤਰਸਯੋਗ ਬੇਵਸੀ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤਰੁੱਟ ਕੇ ਆਪਣਾ ਆਤਮਕ ਬਿਰਦ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਸਾਡੇ ਲਈ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕੀਤੀ ਹੈ। ਸੁਣੋ ਬੇਨੰਤੀ ਠਾਕਰ ਮੇਰੇ, ਜੀ ਜੰਤ ਤੇਰੇ ਤਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ, ਸਭੈ ਜੀ ਸਮਾਲ ਆਪਣੀ ਮਿਹਰ ਕਰ। ਸੋ ਇਨਸਾਨ ਮਾਇਆ ਵੇੜੇ ਮਨ ਨਾਲ ਕੋਈ ਚੰਗੇ, ਜਦ ਕੋਈ ਚੰਗੇ ਕਰਮ ਵੀ ਕਰਦਾ ਹੈ ਤਾਂ ਉਹ ਵੀ ਹਉਮੈ ਦੇ ਆਧਾਰ ਤੇ ਕਰਦਾ ਹੈ। ਇਸ ਲਈ ਹਉਮੈ ਵੇੜੇ ਇਨਸਾਨ ਦੇ ਸਾਰੇ ਕਰਮ, ਧਰਮ, ਪਾਠ, ਪੂਜਾ ਆਦਿ ਰੁੱਖੇ, ਸੁੱਖੇ, ਫੋਕੇ ਤੇ ਨਿਫਲ ਆਉਂਦੇ ਹਨ ਜੋ ਅਜਾਈ ਜਾਂਦੇ ਹਨ। ਧਿਆਨ ਦੇਣਾ ਜੀ, ਕਿਤਨੀ ਤਰਸਯੋਗ ਹਾਲਤ ਹੈ ਇਨਸਾਨ ਦੀ। ਰੱਬ ਨਾਲ ਟੁੱਟ ਕੇ ਅਗਿਆਨੀ ਤੇ ਨਿਰਬਲ ਹੋ ਜਾਂਦਾ ਹੈ, ਅਖੋਤੀ ਸੰਗਤ ਕਰਦਾ ਸਾਰੀ ਉਮਰ ਵੀ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਸੋ ਇਸ ਮਾਇਆ ਵੇੜੇ ਮਨ ਨਾਲ ਜਦ ਕੋਈ ਚੰਗੇ ਕਰਮ ਵੀ ਕਰਦਾ ਹੈ ਤਾਂ ਉਹ ਵੀ ਹਉਮੈ ਦੇ ਆਧਾਰ ਤੇ ਕਰਦਾ ਹੈ। ਇਸ ਲਈ ਹਉਮੈ ਵੇੜੇ ਇਨਸਾਨ ਦੇ ਇਹ ਸਾਰੇ ਕਰਮ, ਧਰਮ, ਪਾਠ, ਪੂਜਾ ਆਦਿ ਰੁੱਖੇ, ਸੁੱਕੇ, ਫੋਕੇ ਤੇ ਨਿਫਲ ਆਉਂਦੇ ਹਨ ਜੋ ਅਜਾਈ ਜਾਂਦੇ ਹਨ, ਅਤੇ ਇਨਸਾਨ ਦੀ ਮਾਨਸਿਕ ਅਵਸਥਾ ਉੱਥੇ ਦੀ ਉੱਥੇ ਹੀ ਰਹਿੰਦੀ ਹੈ, ਬਲਕਿ ਰੋਜ਼ ਬਰੋਜ਼ ਨਿਗੜਦੀ ਜਾਂਦੀ ਹੈ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹੋਂ ਮੈਂ ਮੈਲ ਨਾ ਜਾਏ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਇਹ ਹੋਂਵੇਂ ਵੇੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਕੀ ਖਿੱਚ ਨਾਲ ਹੇਠਾਂ ਰਸਾਤਲ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਜਿਵੇਂ ਦਲਦਲ ਹੈ, ਦਲਦਲ ਦਲਦਲ ਵਿੱਚ ਜੇ ਕੋਈ ਫਸ ਜਾਵੇ ਤਾਂ ਉਹ ਅਣਜਾਣੇ ਹੀ ਹੇਠਾਂ ਵੱਲ ਨਿਗਰਦਾ ਜਾਂਦਾ ਹੈ, ਤੇ ਜੇ ਕੋਈ ਹੱਥ ਪੈਰ ਮਾਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੋਰ ਵੀ ਖੁੱਬਦਾ ਜਾਂਦਾ ਹੈ। ਧਿਆਨ ਦੇਣਾ ਜੀ, ਦਲਦਲ ਵਿੱਚ ਜਿਹੜਾ ਕੋਈ ਫਸ ਜਾਏ ਤੇ ਜੇ ਉੱਥੇ ਕੋਈ ਉਦਮ ਕਰਦਾ ਹੈ ਬਾਹਰ ਨਿਕਲਣ ਦਾ ਤਾਂ ਉਹ ਹੋਰ ਦਲਦਲ ਵਿੱਚ ਤਰਸਦਾ ਹੈ। ਇਸ ਤਰ੍ਹਾਂ ਇਨਸਾਨ ਮਾਇਕੀ ਦਲਦਲ ਅਥਵਾ ਮਾਇਕੀ ਬਿਖਮ ਸੋਗ ਸਾਗਰ ਵਿੱਚ ਫਸ ਕੇ ਆਪਣੇ ਆਪ ਨਿਕਲ ਨਹੀਂ ਸਕਦਾ, ਕਿਉਂਕਿ ਮਾਇਆ ਦੀ ਖਿੱਚ ਦੀ ਸ਼ਕਤੀ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਹੈ, ਤੇ ਜੇ ਕੋਈ ਉਦਮ ਵੀ ਕਰਦਾ ਹੈ ਤਾਂ ਉਹ ਉਦਮ ਵੀ ਨਿਸ਼ਫਲ ਜਾਂਦੇ ਹਨ। ਪਾਏ ਠਗੋਲੀ ਸਭ ਜਗ ਜੋਇਆ, ਬ੍ਰਹਮਾ ਬਿਸ਼ਨ ਮਹਾਨ ਦੇਵ ਮੋਇਆ, ਵਰਤ ਨੇਮ ਕਰ ਥਾਕੇ ਪੁਨੇ ਚਰਨਾ, ਤੜ ਤੀਰਥ ਭਵੇ ਸਭ ਤਰਨਾ, ਮਾਇਆ ਮੋਹ ਸਭੋ ਜਗ ਬਾਦਾ, ਹੋਮੈ ਪਚੇ ਮਨਮੁਖ ਮੂਹ ਰਾਖ। ਤੀਨ ਦੇਵ ਮੁਨ ਜੋਗੀ ਸ਼ਾਸਤਰ ਕਹਾਵਤ, ਸਭ ਕੀਨੇ ਬਸ ਅਪਣਈ, ਤੀਨ ਦੇਵ ਅਰ ਕੋੜ ਤੇ ਤੀਸਾ, ਤਨ ਕੀ ਹੈਰਤ ਕਛ ਨਾ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਮੋਹਨੀ ਮੋਹਤ ਰਹੇ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੂਟੈ ਨਾ ਕਾਹੂ ਕੀ ਤੋਰੀ। ਇਹ ਤਾਂ ਸੀ ਸਾਡੀ ਹਾਲਤ, ਕਮਜ਼ੋਰ ਤੇ ਅਗਿਆਨੀ ਹੋ ਗਏ, ਦਲਦਲ ਵਿੱਚ ਫਸ ਗਏ। ਹੁਣ ਨਿਕਲਣ ਦਾ ਸਾਧਨ ਕੀ ਹੈ? ਗੁਰਬਾਣੀ ਅਨੁਸਾਰ ਇਸ ਮਾਇਕੀ ਭਰਮਗੜ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਇਉਂ ਦਰਸਾਇਆ ਗਿਆ ਹੈ, ਸਾਧ ਸੰਗ ਪੈ ਪਰਮ ਮਿਟਾਇਆ। ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਪਰਮ ਨਸੈ। अंचल गह के साध का तरना ए संसार। साध संग मिटे परम अंधारे, नानक मेली सृजन हारे। साध जना के संग भौजल तारियन, ज्ञान त्यान किछ करम न जाना, नाहिन निर्मल करणी। साध संगत के अंचल लावो, बिखम नदी जाए तरणी। भ्रम पौ मिटे आ साध संग ते दालद ना कोई काल का। हुण सवाल ये उठदा है, पिछे ता पढ़िया खोती संगत करदियां सारी उम्र करदियां भी साडे जीवन विच तब्दीली नहीं आई, इह किहड़ी संगत दी गल करदी है। गुरबाणी इत्थे खोल के दर्शाया गया है, धरती दी खिच दी शक्ति कारण पाणी निवाण वल नूं रुड़दा है। जेकर पानी नूं उपर नूं चाड़ना होवे तां धरती दी खिच दी शक्ति नालों ज्यादा ताकतवर शक्ति दी लोड़ पैंदी है, जिया के मोटर पंप आदि। पानी निवाण वल नूं तां अपने आप जांदा है, उपर नूं चाड़ना होवे तां ज्यादा ताकतवर धरती दी शक्ति नालों ज्यादा ताकतवर शक्ति दी लोड़ पैंदी है, मोटर पंप आदि। इसे तरह इस माइकी खिच नाल मन दियां बिरतियां नीवियां वाशनावां वल सहज ही खिचियां जा रहियां हन। इन्हां बिरतियां नूं उपर वल अथवा आत्मक मंडल वल मोड़न लई कोई होर दामनक दैवी शक्ति दी लोड़ है। यह दामनक दैवी शक्ति आत्मक शक्ति वाले बख्शे होए गुरमुख प्यारियां दा मेल या संगति है। केड़ी संगत सानू कढ सकदी है माया दे दलदल विचों? ये दामनक दैवी शक्ति आत्मक शक्ति वाले बख्शे होए गुरमुख प्यारियां दा मेल या संगति है। गुरबाणी अनुसार ऐसी आत्मक शक्ति वाली जीवंदी जागदी साध संगत तो बगैर इंसान दा इस माइकी दलदल अथवा बिखम सागर विचों निकलना असंभव या कठिन है। कर कर हार्यो अनक बो पांति, छोड़े कत हूं नाई, एक बात सुनता कि योटा साध संग मिट जाई। खोजत खोजत सुनिए सोए, साध संगत बिन तरियो न कोए। डोल डोल महा दुख पाया, बिना साधु संग टिकन न पावे, बिन सत संगत किस आगे जाए रुआई है। दूजे पासे बख्शे होए गुरमुख प्यारियां दी साध संगत विच विचरदियां होयां जीव दी बिरती दा सहजे ही इस माया दे परमई जादू तो छुटकारा हुंदा जांदा है, ते दैवी मंडल वल खिच खान लग पैंदी है। हां जी, माया दे इस परमई जादू तो छुटकारा बख्शे होए गुरमुख प्यारियां दी संगत द्वारा हुंदा है। गुरबाणी विच इस नुक्ते नूं इउं दर्शाया गया है, साधु संगत मन वसै पूरन होवे काल। साधु संग तरीजै सागर, कटिए जम की फासा जियो। जा कोरे कृपा करे, जीवत सोई मरे, साध संग माया तरे। साध के संग नहीं कछ काल, दर्शन पेटत होत नियाल। मिल साधु संग उदार होए, मुख उजल दरबार। कव नानक तिन पौजल तरियले, प्रभ कृपा संत संगार। गई गिलान साध कै संग, मन तन रातो हर कै रंग। सत्संगत में होए उदार, नानक पौजल उतरस पार। साध संगत नहचो है तरना, जे लोण है सदा सुख पाई, साधु संगत गुरै बताई। सत्संगत में लाप जिथे हर गुण सदा वखाणी है। हुण सवाल यह उठता है कि आम संगत विच मन ते असर क्यों नहीं आउंदा, ते क्यों गुरबाणी विच गुरमुख प्यारियां दी संगत लिखी है उन्हां दे विच किस तरह असर आउंदा है, इस दा इत्थे विस्थार कीता गया है। पिछे दस्या जा चुकिया है कि रब तो शरदाहीन बेमुख मनुखां दे मन निर्बल ते चलायमान हुंदे हन, क्योंकि उन्हां दी सुरती बिरती परमई झूठी माया विच गलतान होंदी है, ते उन्हां दियां शरदा भावनी दियां जड़ां रब दी आत्मक धरती विचों उखड़ियां आउंदियां हन। ध्यान देना जी, आम जिहड़े इंसान आउंदे हन ਉਹਨਾਂ ਦੀਆਂ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਧਰਤੀ ਵਿੱਚੋਂ ਉਖੜੀਆਂ ਆਉਂਦੀਆਂ ਹਨ। ਇਸ ਕਰਕੇ ਉਹਨਾਂ ਦੇ ਮਨ ਨਿਰਬਲ ਤੇ ਚਲਾਏਮਾਨ ਆਉਂਦੇ ਹਨ। ਹੁਣ ਸਾਡਾ ਮਨ ਵੀ ਨਿਰਬਲ, ਉਹਨਾਂ ਦਾ ਮਨ ਵੀ ਨਿਰਬਲ, ਤੇ ਜਦੋਂ ਉਹਨਾਂ ਦੀ ਸੰਗਤ ਕਰਦੇ ਹਾਂ, ਨਿਰਬਲ ਦਾ ਨਿਰਬਲ ਤੇ ਕਿਵੇਂ ਅਸਰ ਪਏ? ਨਹੀਂ ਪੈ ਸਕਦਾ। ਦੂਜੇ ਪਾਸੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੇ ਦੀਆਂ ਸੂਖਮ ਜੜ੍ਹਾਂ ਇਹ ਆਤਮਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੂਬੀਆਂ ਆਉਂਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਇਹਨਾਂ ਦੈਵੀ ਜੜ੍ਹਾਂ ਰਾਹੀਂ ਆਤਮਕ ਸ਼ਕਤੀ ਦੀ ਰੌਂ ਮਿਲਦੀ ਰਹਿੰਦੀ ਹੈ। ਤਦੇ ਇਹਨਾਂ ਦਾ ਮਨ ਬਲਵਾਨ ਹੁੰਦਾ ਹੈ। ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਆਤਮਕ ਧਰਤੀ ਵਿੱਚ ਖੂਬੀਆਂ ਆਉਂਦੀਆਂ ਹਨ ਤੇ ਇਹਨਾਂ ਜੜ੍ਹਾਂ ਰਾਹੀਂ ਉਹਨਾਂ ਨੂੰ ਆਤਮਕ ਸ਼ਕਤੀ ਮਿਲਦੀ ਰਹਿੰਦੀ ਹੈ, ਜਿਸ ਕਰਕੇ ਉਹਨਾਂ ਦਾ ਮਨ ਬਲਵਾਨ ਆਉਂਦਾ ਹੈ। ਸੋ ਐਸੇ ਆਤਮ ਪ੍ਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪ੍ਰਾਇਣ ਹੋਏ ਨਿਰਬਲ ਮਨਾਂ ਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਤਾਂ ਸਿੱਧਾ ਜੀ ਗੱਲ ਹੈ, ਅਸੀਂ ਨਿਰਬਲ ਹੋ ਬਲਵਾਨ, ਇਹਨਾਂ ਦੀ ਸੰਗਤ ਵਿੱਚ ਤਾਂ ਅਸਰ ਹੋ ਸਕਦਾ ਹੈ। ਸੋ ਐਸੇ ਆਤਮ ਪ੍ਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪ੍ਰਾਇਣ ਹੋਏ ਨਿਰਬਲ ਮਨਾਂ ਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਗੁਰਬਾਣੀ ਇਸ ਗੱਲ ਦੀ ਇਉਂ ਸਾਖੀ ਭਰਦੀ ਹੈ, ਗਵਾਹੀ ਦਿੰਦੀ ਹੈ ਕਿ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਾਰੇ ਨਿਰਮਲ ਬਏ ਚੀਤਾ। ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ, ਮਿਲ ਸਾਧੂ ਪਤਤ ਉਦਰਿਆ, ਮਨੁਆ ਚਲੇ ਚਲੇ ਬੋ ਬੋਬਿਦ, ਮਿਲ ਸਾਧੂ ਵਸਗਤ ਕਰਿਆ। ਇਹੋ ਜੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਜਦ ਸਾਧ ਸੰਗਤ ਜਾਂ ਸੰਤ ਮੰਡਲੀ ਵਿੱਚ ਇਕੱਠੇ ਆਉਂਦੇ ਹਨ, ਤਾਂ ਸੰਗਤ ਦੀ ਸਮੁੱਚੀ ਆਤਮਕ ਸ਼ਕਤੀ ਵਧ ਕੇ ਬਹੁਤ ਡਾਇਨਮਿਕ ਹੋ ਜਾਂਦੀ ਹੈ। ਜਦੋਂ ਇਹੋ ਜਿਹੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਆਤਮ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਆਤਮਕ ਧਰਤੀ ਵਿੱਚ ਖੂਬੀਆਂ ਹਨ, ਜਦੋਂ ਸੰਗਤ ਦੇ ਰੂਪ ਵਿੱਚ ਇਕੱਠੇ ਆਉਂਦੇ ਹਨ, ਤਾਂ ਸੰਗਤ ਦੀ ਸਮੁੱਚੀ ਆਤਮਕ ਸ਼ਕਤੀ ਵਧ ਕੇ ਬਹੁਤ ਦਾਮਨਿਕ ਹੋ ਜਾਂਦੀ ਹੈ ਤੇ ਐਸੀ ਸੱਚੀ ਸੁੱਚੀ ਸ਼ਕਤੀਸ਼ਾਲੀ ਆਤਮਕ ਜੀਵਨ ਵਾਲੀ ਸੰਗਤ ਨੂੰ ਹੀ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਜਾ ਸਕਦਾ ਹੈ। ਜਿਸ ਦਾ ਨਿਰਬਲ ਤੇ ਸ਼ਰਧਾਹੀਣ ਮਨਾਂ ਉੱਤੇ ਦਾਮਨਕ ਤੇ ਆਤਮਕ ਰੰਗ ਚੜ੍ਹਨਾ ਲਾਜ਼ਮੀ ਹੈ। ਧਿਆਨ ਦੇਣਾ ਜੀ, ਜਦੋਂ ਇਹੋ ਜੀ ਸੰਗਤ ਵਿੱਚ ਅਸੀਂ ਆਉਂਦੇ ਹਾਂ, ਤਾਂ ਉੱਥੇ ਸ਼ਰਧਾਹੀਣ ਮਨਾਂ ਉੱਤੇ ਵੀ ਦਾਮਨਕ ਤੇ ਆਤਮਕ ਰੰਗ ਚੜ੍ਹਨਾ ਲਾਜ਼ਮੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਅਸਰ ਅੱਡ ਅੱਡ ਜਗਿਆਸੂਆਂ ਤੇ ਅੱਡ ਅੱਡ ਕਿਉਂ ਹੁੰਦਾ ਹੈ? ਇਸ ਆਤਮਕ ਰੰਗ ਦਾ ਅਸਰ ਅਬਲਾਖੀ ਜਗਿਆਸੂਆਂ ਦੀ ਮਾਇਕੀ ਰੰਗਣ ਉੱਤੇ ਨਿਰਭਰ ਹੈ। ਜੇ ਮਾਇਕੀ ਰੰਗ ਅਤ ਗੂੜਾ ਹੋਵੇ ਤਾਂ ਆਤਮ ਰੰਗ ਦਾ ਅਸਰ ਘੱਟ ਅਤੇ ਸਹਿਜੇ ਸਹਿਜੇ ਚੜ੍ਹਦਾ ਹੈ। ਜੇ ਮਾਇਕੀ ਰੰਗ ਹਲਕਾ ਹੋਵੇ ਤਾਂ ਆਤਮ ਰੰਗ ਗੂੜਾ ਤੇ ਛੇਤੀ ਚੜ੍ਹਦਾ ਹੈ। ਦੂਜੇ ਪਾਸੇ ਤੀਬਰ ਆਤਮਕ ਭੁੱਖ ਵਾਲੇ ਜਗਿਆਸੂ ਦਾ ਜੀਵਨ ਆਤਮ ਛੋ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਇਹ ਸਾਡੇ ਮਨ ਦੀ ਮਾਇਕੀ ਗ੍ਰਹਿਣ ਸ਼ਕਤੀ ਤੇ ਨਿਰਭਰ ਹੈ। ਜੇ ਮਾਇਕੀ ਰੰਗ ਜ਼ਿਆਦਾ ਚੜਿਆ ਹੋਵੇਗਾ, ਜਿਉਂ ਜਿਉਂ ਇਹ ਸੰਗਤ ਕਰੀ ਜਾਵਾਂਗੇ, ਅਸਰ ਹੁੰਦਾ ਜਾਵੇਗਾ, ਹੌਲੇ 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 ਅਸਰ ਵੱਧਦਾ ਜਾਵੇਗਾ। ਜੇ ਮਾਇਕੀ ਰੰਗ ਅਤ ਗੂੜਾ ਹੋਵੇ ਤਾਂ ਆਤਮ ਰੰਗ ਦਾ ਅਸਰ ਘੱਟ ਅਤੇ ਸਹਿਜੇ ਸਹਿਜੇ ਚੜ੍ਹਦਾ ਹੈ, ਤੇ ਜੇ ਮਾਇਕੀ ਰੰਗ ਥੋੜ੍ਹਾ ਹਲਕਾ ਹੋਵੇ ਤਾਂ ਆਤਮ ਰੰਗ ਗੂੜਾ ਤੇ ਛੇਤੀ ਚੜ੍ਹਦਾ ਹੈ। ਦੂਜੇ ਪਾਸੇ ਤੀਬਰ ਆਤਮਕ ਭੁੱਖ ਵਾਲੇ ਜਗਿਆਸੂ ਦਾ ਜੀਵਨ ਆਤਮ ਛੋ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਇਹ ਦਾਅਵਾ ਕੀਤਾ ਗਿਆ ਹੈ, ਸਾਧ ਕੈ ਸੰਗ ਨਹੀਂ ਕਛਕਾਲ ਦਰਸ਼ਨ ਪੇਟਤ ਹੋਤ ਨਿਹਾਲ। ਸਾਧ ਸੰਗਤ ਨਿਹਚੋ ਹੈ ਤਰਣਾ, ਅੰਤ ਤੇ ਟੂਟੀ ਹੈ, ਰਿਖ ਤੇ ਛੂਟੀ ਹੈ, ਮਨ ਹਰ ਰਸ ਕੂਟੀ ਹੈ, ਸੰਗ ਸਾਧੂ ਉਲਟੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 85 ਸੰਗਤ ਭਾਗ 8ਵਾਂ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦੇ ਪਹਿਲੇ ਭਾਗ ਵਿੱਚ ਰਾਗਨਾਥ ਧੁਨੀ ਦੀ ਸੰਗਤ ਦਰਸਾਈ ਹੈ, ਦੂਜਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਇੱਕ ਜ਼ਰੂਰੀ ਬੇਨਤੀ ਹੋਰ ਸੰਗਤਾਂ ਦੇ ਚਰਨਾਂ 'ਚ ਕਿ ਜਿੱਥੇ ਆਪ ਜੀ ਆਪਣੇ ਹਿਰਦਿਆਂ ਵਿੱਚ ਆਤਮ ਰੰਗ ਲੈ ਕੇ ਜਾ ਰਹੇ ਹੋ, ਉੱਥੇ ਹੱਥਾਂ ਵਿੱਚ ਇੱਕ ਇੱਕ ਸੈੱਟ ਇਹਨਾਂ ਲਿਖਤਾਂ ਦਾ ਜ਼ਰੂਰ ਲੈ ਕੇ ਜਾਓ, ਖਾਸ ਕਰਕੇ ਨੌਜਵਾਨ ਵੀਰ, ਉਹਨਾਂ ਸੈੱਟਾਂ ਦਾ ਆਪ ਕਰੋ ਕਿ ਉਹ ਲਿਜਾਓ ਆਪਣੇ ਘਰਾਂ ਦੇ ਵਿਚਕਾਰ, ਆਪ ਪੜ੍ਹੋ, ਕਿਉਂਕਿ ਨੌਜਵਾਨਾਂ ਦਾ ਫਰੈਂਡ ਸਰਕਲ ਬਹੁਤ ਵੱਡਾ ਹੁੰਦਾ ਹੈ। ਜਿਹੜੀ ਲਿਖਤ ਆਪ ਜੀ ਨੂੰ ਚੰਗੀ ਲੱਗੇ ਆਪਣੇ ਫਰੈਂਡ ਨੂੰ ਦਿਓ, ਜੇ ਉਹਦੀਆਂ ਅੱਖਾਂ 'ਚ ਕੋਈ ਚਮਕ ਆ ਜਾਏ, ਕੋਈ ਉਹਨੂੰ ਚੰਗਾ ਲੱਗੇ, ਸੈੱਟ ਉਹਨੂੰ ਭੇਟ ਕਰ ਦਿਓ। ਆਪ ਜੀ ਨੂੰ ਪਤਾ ਹੈ ਗੁਰਮੁਖ ਪਿਆਰਿਆਂ ਦੇ ਅੰਦਰ ਇੱਕ ਆਤਮਕ ਜੋਸ਼, ਇੱਕ ਜਵਾਲਾ, ਇੱਕ ਤੀਬਰ ਚਾਹੋ ਸੀ ਕਿ ਆਤਮਕ ਤਤ ਗਿਆਨ ਜੋ ਗੁਰਬਾਣੀ ਦਾ ਹੈ, ਦੁਨੀਆ ਉਸ ਤੋਂ ਵਾਂਝੀ ਜਾ ਰਹੀ ਹੈ ਅਤੇ ਉਹਨਾਂ ਨੂੰ ਸਮਝਾਇਆ ਜਾਵੇ। ਉਹ ਸਾਰਾ ਆਤਮਕ ਜੀਵਨ ਜੋਸ਼ ਜਿਹੜਾ ਹੈ ਗੁਰਮੁਖ ਪਿਆਰਿਆਂ ਨੇ ਇਹਨਾਂ ਲਿਖਤਾਂ ਵਿੱਚ ਭਰ ਦਿੱਤਾ। ਹੁਣ ਉਹ ਤਾਂ ਭਰ ਕੇ ਚਲੇ ਗਏ, ਹੁਣ ਸਾਡਾ ਕੰਮ ਬਣਦਾ ਹੈ ਇਹਨਾਂ ਲਿਖਤਾਂ ਨੂੰ ਅਬਲਾਖੀਆਂ ਤੱਕ ਪਹੁੰਚਾਉਣਾ। ਜੇ ਸਾਡੇ ਵਿੱਚੋਂ ਕਿਸੇ ਇੱਕ ਦੀ ਲਿਖਤ ਵੀ ਕਿਸੇ ਅਬਲਾਖੀ ਤੱਕ ਪਹੁੰਚ ਗਈ, ਇਹ ਸਾਡੇ ਸਾਰਿਆਂ ਦੀ ਕੀਤੀ ਹੋਈ ਕਾਲਣਾ ਸਫਲ ਹੋ ਜਾਵੇਗੀ। ਸੋ ਸਾਡੇ ਜੇ ਬੁੱਢੇ ਇਹ ਕੰਮ ਨਹੀਂ ਕਰ ਸਕਦੇ, ਨੌਜਵਾਨਾਂ ਦੇ ਵੱਸ ਹੈ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਇੱਕ ਸੈੱਟ ਲੈ ਜਾਓ, ਘੱਟ ਤੋਂ ਘੱਟ 3 ਮਹੀਨਿਆਂ 'ਚ ਇੱਕ ਸੈੱਟ ਤਾਂ ਵੰਡਣ ਦੀ ਖੇਚਲ ਕਰੋ। ਹੁਣ 6:30 ਵਜੇ ਤੱਕ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲੇਗਾ, 6:30 ਵਜੇ ਰਾਜ ਸਾਹਿਬ ਜੀ ਦੇ ਪਾਠ ਸ਼ੁਰੂ ਹੋਣਗੇ, ਜਿਸ ਦੇ ਨਾਲ ਕਿ ਗੁਰਬਾਣੀ ਕੀਰਤਨ ਰਾਤ ਦੇ ਤਕਰੀਬਨ 9:45 ਵਜੇ ਤੱਕ ਚੱਲੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।